ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੀ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵੱਡ ਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਜੁੜ ਕੇ ਪਾਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਬਾਣ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਣ ਰਸਨਾਂ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਇਸ ਪਾਵਣ ਹੁਕਮ ਦੇ ਅੰਦਰ ਦੋ ਪੱਖ ਰੱਖੇ ਹਨ। ਇੱਕ ਸਿਮਰਨ ਕਰਨ ਵਾਲਿਆਂ ਦਾ ਅਤੇ ਦੂਜਾ ਸਿਮਰਨ ਨਾ ਕਰਨ ਵਾਲਿਆਂ ਦਾ। ਜਿਹੜੇ ਸਿਮਰਨ ਨਹੀਂ ਕਰਦੇ, ਪ੍ਰਭੂ ਨੂੰ ਚੇਤੇ ਨਹੀਂ ਕਰਦੇ, ਉਹ ਹਮੇਸ਼ਾ ਹੀ ਖੱਜਲ ਖੁਆਰ ਹੁੰਦੇ ਨੇ। ਪਰ ਜਿਹੜੇ ਵਾਹਿਗੁਰੂ ਨੂੰ ਚੇਤੇ ਰੱਖਦੇ ਨੇ, ਸੰਗਤ ਜੀ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਧੋਖਾ, ਛਲ ਕਪਟ ਆਦਿਕ ਨਹੀਂ ਵਿਆਪਦਾ। ਔਰ ਸਤਿਗੁਰੂ ਜੀ ਦੇ ਜ਼ਿਕਰ ਕੀਤਾ, ਉਮਰ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਲੰਬੇਰੀ ਉਮਰ ਦਾ ਕੋਈ ਫਾਇਦਾ ਨਹੀਂ। ਜੇ ਉਮਰ ਦੀ ਜ਼ਿੰਦਗੀ ਵਿੱਚ ਪਰ ਉਪਕਾਰ ਨਹੀਂ ਆਇਆ, ਕਿਸੇ 'ਤੇ ਦਇਆ ਨਹੀਂ ਕੀਤੀ, ਸਿਮਰਨ ਭਜਨ ਨਹੀਂ ਕੀਤਾ, ਪ੍ਰਭੂ ਨੂੰ ਯਾਦ ਨਹੀਂ ਕੀਤਾ, ਤੇ ਲੰਮੀ ਉਮਰ ਦਾ ਵੀ ਕੋਈ ਫਾਇਦਾ ਨਹੀਂ। ਉਮਰ ਭਾਵੇਂ ਛੋਟੀ ਹੋਵੇ ਪਰ ਹੋਵੇ ਪਰ ਉਪਕਾਰ ਵਾਲੀ, ਕੋਈ ਪ੍ਰਵਾਹ ਨਹੀਂ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਆਓ ਪਿਆਰ ਸਾਹਿਬ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ।
ਸੰਗਤ ਜੀ, ਰਾਗ ਟੋਡੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 711 ਅਤੇ 12 ਤੇ ਸੁਭਾਇਮਾਨ ਹੈ। ਰਾਗ ਟੋਡੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ, ਭਾਵ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਰਾਗ ਗਾਇਆ ਜਾਂਦਾ ਹੈ। ਇਹਦੇ ਨਾਲ ਹੋਰ ਵੀ ਸੰਬੰਧਿਤ ਰਾਗ ਹਨ। ਸਤਿਗੁਰੂ ਜੀ ਨੇ ਟੋਡੀ ਦੇ ਅੰਦਰ ਦੀ ਬਖਸ਼ਿਸ਼ ਕੀਤੀ ਹੈ। ਹਰ ਬਿਸਰਤ ਸਦਾ ਖੁਆਰੀ, ਹਰ ਪਰਮੇਸ਼ਰ ਨੂੰ ਭੁੱਲ ਜਾਣਾ, ਵਿਸਾਰ ਦੇਣਾ, ਚੇਤੇ ਨਾ ਕਰਨਾ, ਫਿਰ ਕੀ ਹੁੰਦਾ? ਹਮੇਸ਼ਾ ਵਾਸਤੇ ਖੁਆਰੀ ਹੁੰਦੀ ਹੈ। ਸੰਗੋ ਜੀ, ਜਿਨ੍ਹਾਂ ਨੇ ਪ੍ਰਭੂ ਨੂੰ ਵਿਸਾਰ ਕੇ ਮਾਇਆਵੀ ਪਦਾਰਥਾਂ ਦੇ ਪਿੱਛੇ ਆਪਣਾ ਚਿੱਤ ਲਾਇਆ, ਉਹ ਸਦਾ ਹੀ ਖੱਜਲ ਖੁਆਰ ਹੋਏ। ਉਹਨਾਂ ਦਾ ਕੋਈ ਵੀ ਕਾਰਜ ਡੇਪਰੇ ਨਹੀਂ ਚੜਿਆ। ਪਰ ਜਿਨ੍ਹਾਂ ਨੇ ਵਾਹਿਗੁਰੂ ਨਾਲ ਚਿੱਤ ਜੋੜਿਆ, ਉਹਨਾਂ ਦੇ ਕਾਰਜ ਪਰਮੇਸ਼ਰ ਨੇ ਆਪ ਆ ਕੇ ਸਵਾਰੇ ਨੇ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਜਗ ਸੰਪੂਰਨ ਕੀਤਾ, ਭਗਤ ਨਾਮਦੇਵ ਜੀ ਨੂੰ ਛੰਨ ਤਿਆਰ ਕਰਕੇ ਦਿੱਤੀ, ਭਗਤ ਧਰਨਾ ਜੀ ਦੇ ਅਨੇਕਾਂ ਹੀ ਕਾਰਜ ਕੀਤੇ। ਜਿਹੜੇ ਪ੍ਰਭੂ ਨਾਲ ਜੁੜ ਜਾਂਦੇ ਨੇ, ਫਿਰ ਉਹਨਾਂ ਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ। ਜਿਹੜੇ ਪ੍ਰਭੂ ਨੂੰ ਭੁਲਾ ਕੇ ਕੰਮਾਂ ਧੰਦਿਆਂ ਦੇ ਪਿੱਛੇ ਪੈ ਰਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਫਿਰ ਉਹ ਤਾਂ ਸਦਾ ਹੀ ਖੱਜਲ ਖੁਆਰ ਹੁੰਦੇ ਨੇ, ਉਹਨਾਂ ਦੇ ਕੰਮ ਵੀ ਨੇਪਰੇ ਨਹੀਂ ਚੜ੍ਹਦੇ, ਫਿਰ ਉਹ ਦੁਖੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਨੂੰ ਸਦਾ ਵੀ ਚੇਤੇ ਰੱਖਣਾ ਚਾਹੀਦਾ ਹੈ। ਜੇ ਉਹ ਭੁੱਲ ਗਿਆ ਤੇ ਸਗਿਆ ਜੀ ਫਿਰ ਮੌਤ ਹੈ, ਜੇ ਚੇਤੇ ਰਹੇਗਾ ਤੇ ਫਿਰ ਜ਼ਿੰਦਗੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਪ੍ਰਭੂ ਦਾ ਆਕੜਾ ਹੀ ਜੀਵਨ ਹੈ। ਪ੍ਰਭੂ ਨੂੰ ਭੁਲਾ ਦੇਣਾ ਮੌਤ ਹੈ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮੇਰੀ ਮਾਂ ਡਿਸਕੋਰੇ ਲੈ ਕੇ ਔਕੇ ਲੈ ਕੇ ਰੋ ਰਹੀ ਸੀ, ਤੇ ਪ੍ਰਭੂ ਨੂੰ ਉਲਾਹੇ ਦੇ ਰਹੀ ਸੀ, ਮੁਸਮੋ ਸਰੋਵਰ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵ ਹੈ ਰਗੁਰਾਈ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਈਓ ਸਰੀਰ। ਮਾਂ ਕਹਿੰਦੀ ਹੈ ਪ੍ਰਭੂ ਇਹਨਾਂ ਬੱਚਿਆਂ ਦਾ ਕੀ ਬਣੇਗਾ, ਬੱਚਿਆਂ ਦੀ ਪਰਵਰਿਸ਼ ਕਿਵੇਂ ਹੋਵੇਗੀ, ਕਿਉਂਕਿ ਕਬੀਰ ਨੇ ਤਾਣਾ ਬਾੜਾ ਸਾਰਾ ਛੱਡ ਦਿੱਤਾ ਹੈ, ਕੇਵਲ ਉਹਨੇ ਹਰੀ ਦਾ ਨਾਮ ਹੀ ਪ੍ਰਵਾਨ ਕੀਤਾ ਹੈ, ਅੱਟੇ ਪੈਰ ਮਾਲਾ ਫੇਰੀ ਜਾਂਦਾ ਹੈ, ਨਾਮ ਜਪੀ ਜਾਂਦਾ ਹੈ। ਪੁਰਾਣੇ ਸਮੇਂ ਇੱਕ ਧਾਰਨਾ ਲਾਉਂਦੇ ਹੁੰਦੇ ਸੀ, ਮਾਲਾ ਦਿੱਤੀ ਹੈ ਨਕੱਤੇ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ। ਜਦੋਂ ਮਾਂ ਨੇ ਡਿਸਕੋਰੇ ਲੈ ਕੇ ਗੱਲ ਕਹੀ ਤਾਂ ਭਗਤ ਜੀ ਨੇ ਕਿਹਾ, ਮਾਤਾ ਜੀ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ। ਜਦੋਂ ਤੱਕ ਮੈਂ ਨਲੀ ਵਿੱਚੋਂ ਸਾਹ ਦੇ ਨਾਲ ਧਾਗਾ ਖਿੱਚਦਾ ਹਾਂ ਉਦੋਂ ਮੈਨੂੰ ਪਿਆਰਾ ਰਾਮ ਪਰਮੇਸ਼ਰ ਵਿਸਰ ਜਾਂਦਾ ਹੈ। ਇਸ ਕਰਕੇ ਮਾਤਾ ਜੀ ਮੈਂ ਹੁਣ ਇਹ ਕੰਮ ਛੱਡ ਕੇ ਤੇ ਵਾਹਿਗੁਰੂ ਦੇ ਨਾਲ ਜੁੜਿਆ ਹਾਂ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਪ੍ਰਭੂ ਨੂੰ ਚੇਤੇ ਰੱਖਣਾ ਇੱਕ ਜੀਵਨ ਹੈ ਤੇ ਭੁੱਲ ਜਾਣਾ ਮੌਤ ਹੈ। ਜਿਹੜੇ ਚੇਤੇ ਰੱਖਦੇ ਨੇ ਉਹਨਾਂ ਦੇ ਕਾਰਜ ਆਪ ਪ੍ਰਭੂ ਸਵਾਰਦਾ, ਜਿਹੜੇ ਭੁਲਾ ਦਿੰਦੇ ਨੇ ਉਹ ਕੰਮਾਂ ਕਾਜਾਂ ਦੇ ਵਿੱਚ ਹੀ ਖੁਆਰ ਹੁੰਦੇ ਰਹਿੰਦੇ ਹਨ। ਹਜ਼ੂਰ ਕਹਿੰਦੇ ਨੇ ਤਾਕੋ ਧੋਖਾ ਕਹਾ ਵਿਆਪੈ। ਉਹਨਾਂ ਨੂੰ ਧੋਖਾ ਕੀ ਵਿਆਪੇਗਾ ਭਾਵ ਨਹੀਂ ਵਿਆਪੇਗਾ।
ਜਾ ਕਉ ਓਟ ਤੁਹਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਜਾ ਕਉ ਜਿਹਨਾਂ ਗੁਰਮੁਖਾਂ ਨੂੰ ਤੁਹਾਡੀ ਓਟ ਹੈ, ਤੁਹਾਡੀ ਟੇਕ ਹੈ, ਉਹਨਾਂ ਨੂੰ ਧੋਖਾ ਨਹੀਂ ਵਿਆਪਦਾ। ਉਹ ਸਦਾ ਤੁਹਾਡੇ ਨਾਲ ਜੁੜ ਕਰਕੇ ਜਾਗਦੇ ਨੇ ਤੇ ਜਿਹੜੇ ਤੁਹਾਡੇ ਤੋਂ ਵਿਛੜ ਕੇ ਭੁੱਲ ਕੇ ਅਵਿਦਿਆ ਦੀ ਮੋਹ ਦੀ ਗਾੜੀ ਨੀਂਦ ਵਿੱਚ ਸੌ ਜਾਂਦੇ ਨੇ ਫਿਰ ਉਹਨਾਂ ਨੂੰ ਧੋਖੇ ਵਿਆਪਦੇ ਨੇ। ਉਹਨਾਂ ਨਾਲ ਚਲ ਕਪਟ ਹੋ ਜਾਂਦੇ ਨੇ ਪਰ ਜਿਹਨਾਂ ਨੇ ਤੁਹਾਡੀ ਓਟ, ਤੁਹਾਡੀ ਟੇਕ, ਤੁਹਾਡਾ ਆਸਰਾ ਲਿਆ ਉਹਨਾਂ ਗੁਰਮੁਖਾਂ ਨੂੰ ਧੋਖਾ ਚਲ ਫਰੇਬ ਨਹੀਂ ਵਿਆਪਦਾ। ਭਾਵੇਂ ਪਿਰਤੀ ਚੰਦ ਨੇ ਬੜੇ ਚਲ ਕਪਟ ਕੀਤੇ ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਚੱਲ ਨਹੀਂ ਸਕਿਆ। ਸੰਗਤ ਜੀ, ਇਸੇ ਤਰ੍ਹਾਂ ਹੀ ਧੀਰ ਮਨ ਨੇ ਵੀ ਕਈ ਤਰ੍ਹਾਂ ਦੇ ਫਰੇਬ ਕੀਤੇ ਪਰ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੱਲ ਨਹੀਂ ਸਕਿਆ। ਰਾਮ ਰਾਏ ਨੇ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਚੱਲ ਨਹੀਂ ਸਕਿਆ। ਜਿਹੜੇ ਵਾਹਿਗੁਰੂ ਦੀ ਓਟਤੇ ਨੇ ਨਾ ਉਹਨਾਂ ਨੂੰ ਧੋਖਾ, ਉਹਨਾਂ ਨੂੰ ਚੱਲ ਫਰੇਬ ਨਹੀਂ ਵਿਆਪਦਾ। ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਬਿਨ ਸਿਮਰਨ ਜੋ ਜੀਵਨ ਬਲਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਮਰਨ ਤੋਂ ਬਗੈਰ ਜਿਹੜਾ ਜੀਵਨ ਬਲਨਾ ਬਤੀਤ ਕਰਨਾ ਹੈ ਇਹ ਤਾਂ ਭਾਈ ਇੰਜ
ਸਰਪ ਜੈਸੀ ਅਰਜਾਰੀ।
ਜਿਵੇਂ ਸੱਪ ਦੀ ਉਮਰ ਹੈ, ਸੱਪ ਦੀ ਉਮਰ ਜਿਵੇਂ ਜਿਵੇਂ ਲੰਬੀ ਹੁੰਦੀ ਹੈ ਸੰਗਤ ਜੀ ਤੇਵੇਂ ਤੇਵੇਂ ਉਹ ਦੁੱਖਦਾਈ ਹੁੰਦੀ ਹੈ, ਤੇਵੇਂ ਤੇਵੇਂ ਉਹਦੇ ਅੰਦਰ ਜ਼ਹਿਰ ਪੈਦਾ ਹੁੰਦਾ ਹੈ। ਜਿਵੇਂ ਮਣੀ ਵਾਲੇ ਸੱਪ ਹੁੰਦੇ ਨੇ ਉਹਨਾਂ ਦੇ ਬਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਭਈ ਇੱਕ ਸੱਪ ਉਹ ਨੇ ਜਿਹੜੇ ਪੂਰਨਮਾਸੀ ਦੀ ਰਾਤ ਨੂੰ ਆਪਣੇ ਅੰਦਰੋਂ ਮਣੀ ਕੱਢ ਕੇ ਸਾਫ ਸੁਥਰੀ ਜਗ੍ਹਾ ਤੇ ਰੱਖ ਕੇ ਤੇ ਉਹਦੇ ਤੇ ਜਦੋਂ ਸੂਰਜ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ ਉਹ ਮਣੀ ਦੇ ਵਿੱਚ ਰਸ ਭਰਦਾ ਹੈ। ਉਹ ਸੱਪ ਮਣੀ ਨੂੰ ਚੱਟ ਕੇ ਤੇ ਇੱਕ ਮਹੀਨੇ ਤੱਕ ਆਪਣਾ ਜ਼ਹਿਰ ਜਿਹੜਾ ਉਹ ਮਿਟਾ ਲੈਂਦੇ ਨੇ। ਇੱਕ ਉਹ ਸੱਪ ਨੇ ਜਿਹੜੇ ਆਪਣੇ ਮਣੀ ਨੂੰ ਕੱਢ ਕੇ ਮਿੱਟੀ ਘੱਟੇ ਦੇ ਵਿੱਚ ਰੱਖ ਕੇ ਤੇ ਫੁੰਕਾਰੇ ਮਾਰਦੇ ਨੇ, ਉਹ ਸੰਜੇ ਜੀ ਆਪਣੀ ਮਣੀ ਗਵਾ ਲੈਂਦੇ ਨੇ। ਇੱਕ ਸੱਪ ਉਹ ਨੇ ਜਿਹੜੇ ਮਣੀ ਨੂੰ ਕੱਢ ਕੇ ਤੇ ਉਹ ਮਣੀ ਜਦੋਂ ਪ੍ਰਕਾਸ਼ਦੀ ਹੈ ਨਾ ਤੇ ਉਹਦੇ ਚਾਨਣ ਵਿੱਚ ਕਈ ਤਰ੍ਹਾਂ ਦੇ ਕੀੜੇ ਮਕੌੜੇ ਇਕੱਠੇ ਹੁੰਦੇ ਨੇ ਤੇ ਫਿਰ ਉਹ ਸੱਪ ਜਿਹੜੇ ਉਹਨਾਂ ਕੀੜਿਆਂ ਮਕੌੜਿਆਂ ਨੂੰ ਖਾਂਦੇ ਨੇ। ਇਸੇ ਤਰ੍ਹਾਂ ਹੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਬੰਦਿਆਂ ਦਾ ਜ਼ਿਕਰ ਕੀਤਾ ਹੈ। ਇੱਕ ਬੰਦੇ ਉਹ ਨੇ ਜਿਹੜੇ ਬ੍ਰਹਮ ਵਿਦਿਆ ਨੂੰ ਪ੍ਰਾਪਤ ਕਰਕੇ, ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਸੰਗਤ ਜੀ ਗੁਰੂ ਰੂਪੀ ਚੰਦਰਮਾ ਦੀਆਂ ਨਾਮ ਰੂਪੀ ਕਿਰਨਾਂ ਦੀ ਰੋਸ਼ਨੀ ਨੂੰ ਪ੍ਰਾਪਤ ਕਰਕੇ ਸ਼ਾਂਤੀ ਪ੍ਰਾਪਤ ਕਰਦੇ ਨੇ। ਇੱਕ ਬੰਦੇ ਉਹ ਨੇ ਜਿਹੜੇ ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਫੁੰਕਾਰੇ ਮਾਰਦੇ ਨੇ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਪਰ ਜੇ ਕਿਤੇ ਗਾਂਗੇ ਤੇਲੀ ਵਰਗਾ ਅੱਗੇ ਮਿਲ ਜਾਵੇ ਤੇ ਫਿਰ ਠੁੱਸ ਵੀ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਇੱਕ ਬ੍ਰਾਹਮਣ ਬੜਾ ਹੰਕਾਰੀ ਸੀ, ਉਹਨੂੰ ਹੰਕਾਰ ਸੀ ਆਪਣੀ ਵਿਦਿਆ ਦਾ ਕਿ ਮੇਰੇ ਵਰਗਾ ਹੋਰ ਕੋਈ ਵਿਦਵਾਨ ਨਹੀਂ। ਉਹ ਆਪਣੀਆਂ ਪੁਸਤਕਾਂ ਚੁੱਕ ਕੇ ਇੱਕ ਪਿੰਡ ਵਿੱਚ ਚਲੇ ਗਿਆ, ਉਹਨੇ ਜਾ ਕੇ ਢੰਡੋਰਾ ਪਟਵਾਇਆ ਵੀ ਤੁਹਾਡੇ ਪਿੰਡ ਵਿੱਚ ਕੋਈ ਵਿਦਵਾਨ ਹੈ ਤਾਂ ਮੇਰੇ ਨਾਲ ਚਰਚਾ ਕਰੋ। ਸੰਗਤ ਜੀ ਲੋਕਾਂ ਨੇ ਵਿਚਾਰਿਆ ਵੀ ਸਾਡੇ ਪਿੰਡ ਵਿੱਚ ਵਿਦਵਾਨ ਤਾਂ ਕੋਈ ਹੈ ਨਹੀਂ, ਪਰ ਇੱਕ ਤੇਲੀ ਗੰਗਾ ਹੈ ਮੂਰਖ ਹੈ, ਚਲੋ ਆਪਾਂ ਇਹਨੂੰ ਪੰਡਿਤ ਦੇ ਸਾਹਮਣੇ ਕਰ ਦਿੰਦੇ ਹਾਂ ਕਿ ਜਿੱਤ ਜੀ ਤੇ ਆਪਣੀ ਵਾਹਵਾ ਵਾਹਵਾ ਜੇ ਹਾਰ ਜੂਗਾ ਉਹ ਤਾਂ ਵੀ ਕੋਈ ਗੱਲ ਨਹੀਂ। ਉਹ ਜਿਹੜਾ ਤੇਲੀ ਗੰਗਾ ਸੀ ਉਹਦੀ ਇੱਕ ਅੱਖ ਸੀ ਇੱਕ ਅੱਖ ਤੋਂ ਕਾਣਾ ਸੀ। ਜਦੋਂ ਪੰਡਿਤ ਦੇ ਸਾਹਮਣੇ ਲਿਜਾਇਆ ਗਿਆ ਤੇ ਪੰਡਿਤ ਨੇ ਉਹਨੂੰ ਤੇਲੀ ਗੰਗੇ ਨੂੰ ਕਿਹਾ ਵੀ ਦੱਸ ਆਪਾਂ ਚਰਚਾ ਕਰਨੀ ਆ ਤੇ ਇਹ ਚਰਚਾ ਬੋਲ ਕੇ ਕਰਨੀ ਆ ਜਾਂ ਇਸ਼ਾਰਿਆਂ ਨਾਲ ਕਰਨੀ ਆ। ਤੇਲੀ ਗੱਲ ਦਾ ਕਹਿਣ ਲੱਗਾ ਵੀ ਤੇਰੀ ਮਰਜ਼ੀ ਹੈ, ਜਿਸ ਤਰ੍ਹਾਂ ਮਰਜ਼ੀ ਕਰ ਲਾ, ਆਪਾਂ ਨੇ ਚਰਚਾ ਹੀ ਕਰਨੀ ਹੈ ਨਾ। ਪੰਡਿਤ ਨੇ ਵਿਚਾਰਿਆ ਪੰਜਾਬ ਦਾ ਇਹ ਵਿਦਵਾਨ ਹੈ, ਉਹਨੇ ਕੀ ਕੀਤਾ, ਤੇਲੀ ਗਾਂਗੇ ਕਹਿੰਦਾ ਜੀ ਕੱਚੇ ਜੁੱਤੇ ਮਾਰੀ ਹੋਈ ਸੀ ਵਲੇਟ ਕੇ। ਬ੍ਰਾਹਮਣ ਨੇ ਪੁੱਛਿਆ ਵੀ ਇਹ ਕੀ ਹੈ, ਕਹਿੰਦਾ ਵੀ ਇਹ ਕੰਟਕ ਚੂਰਨ ਪ੍ਰਾਣ ਹੈ। ਬ੍ਰਾਹਮਣ ਨੇ ਵਿਚਾਰਿਆ ਵੀ ਮੈਂ ਤਾਂ ਅੱਜ ਤੀਕ ਸੁਣਿਆ ਹੀ ਨਹੀਂ ਗਾ, ਨਾ ਪੜ੍ਹਿਆ ਹੀ ਹੈ ਨਾ ਵਿਚਾਰਿਆ ਹੀ ਹੈ ਵੀ ਕੰਟਕ ਚੂਰਨ ਪ੍ਰਾਣ। ਉਹਦਾ ਮਨਸੂਬ ਸੀ ਵੀ ਇਹ ਕੰਡਿਆਂ ਨੂੰ ਵਿੱਧਣ ਵਾਲੀ ਜੁੱਤੀ ਹੈ, ਪਰ ਬ੍ਰਾਹਮਣ ਨੇ ਵਿਚਾਰਿਆ ਵੀ ਇਹ ਤਾਂ ਬਹੁਤ ਵਿਦਵਾਨ ਹੋਣਾ ਵਾ, ਇਹ ਗ੍ਰੰਥ ਜਿਹੜਾ ਦੱਸਣ ਡਿਆ ਵੀ ਇਹ ਤਾਂ ਮੈਂ ਅੱਜ ਤੱਕ ਸੁਣਿਆ ਨਹੀਂ ਗਾ। ਬ੍ਰਾਹਮਣ ਨੇ ਵਿਚਾਰਿਆ ਵੀ ਇਹਦੇ ਨਾਲ ਆਪਾਂ ਇਸ਼ਾਰੇ ਨਾਲ ਹੀ ਚਰਚਾ ਕਰਦੇ ਹਾਂ, ਬੋਲਿਆ ਪਤਾ ਨਹੀਂ ਵੀ ਜਿੱਤੀਏ ਕਿ ਨਾ ਜਿੱਤੀਏ। ਸੰਗਤ ਜੀ, ਬ੍ਰਾਹਮਣ ਨੇ ਇੱਕ ਉਂਗਲ ਕੀਤੀ ਤੇ ਗਾਂਗੇ ਤੇਲੀ ਨੇ ਦੋ ਕਰ ਦਿੱਤੀਆਂ। ਬ੍ਰਾਹਮਣ ਨੇ ਪੰਜ ਉਂਗਲਾਂ ਕੀਤੀਆਂ ਤੇ ਗਾਂਗੇ ਤੇਲੀ ਨੇ ਇੱਕ ਸੁਣ ਵੱਟਿਆ। ਹੁਣ ਉਹਦਾ ਵਿਚਾਰ ਜਿਹੜਾ ਸੀਗਾ ਬ੍ਰਾਹਮਣ ਦਾ ਵੀ ਉਹਨੇ ਉਂਗਲ ਇੱਕ ਕੀਤੀ ਵੀ ਪਰਮੇਸ਼ੁਰ ਇੱਕ ਹੈ, ਗਾਂਗੇ ਤੇਲੀ ਨੇ ਦੋ ਉਂਗਲਾਂ ਕਰ ਦਿੱਤੀਆਂ। ਉਹਨੇ ਵਿਚਾਰਿਆ ਵੀ ਇਹ ਮੈਨੂੰ ਇਸ਼ਾਰਾ ਕਰਦਾ ਵੀ ਤੇਰੀ ਅੱਖ ਇੱਕ ਹੈ ਤੇ ਮੈਂ ਦੂਜੀ ਵੀ, ਉਹਨੇ ਦੋ ਕੀਤੀਆਂ ਵੀ ਤੇਰੀ ਮੈਂ ਦੋਵੇਂ ਕੱਢ ਦਿਆਂਗਾ। ਚਰਚਾ ਕੋਈ ਐਸੀ ਹੋਈ, ਸੰਗਤ ਜੀ ਉਹਨੇ ਪੰਜ ਉਂਗਲਾਂ ਕੀਤੀਆਂ ਵੀ ਪੰਜੀ ਪਰਮੇਸ਼ੁਰ। ਉਹਨੇ ਵਿਚਾਰਿਆ ਵੀ ਇਹ ਮੈਨੂੰ ਚਪੇੜ ਵੱਟਦਾ, ਉਹਨੇ ਵਾੜੀ ਇੱਕ ਸੁਣ ਵੱਟਿਆ। ਬ੍ਰਾਹਮਣ ਵਿਚਾਰਾ ਹਾਰ ਗਿਆ। ਕਈ ਵਾਰ ਐਸਾ ਵੀ ਹੁੰਦਾ ਹੈ, ਤੇਰੀ ਵਿਦਿਆ ਦਾ ਹੰਕਾਰ ਕਰਦੇ ਨੇ, ਕਈ ਵਾਰ ਉਹਨਾਂ ਦੇ ਪੱਲੇ ਭਾਰ ਪੈਂਦੀ ਹੈ, ਜਿੱਤ ਨਹੀਂ ਪੈਂਦੀ। ਦੂਜੀ ਰਕਮ ਦੇ ਉਹ ਬੰਦੇ ਜਿਹੜੇ ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਫੁੰਕਾਰੇ ਮਾਰਦੇ ਨੇ, ਹੰਕਾਰ ਕਰਦੇ ਨੇ, ਤੇ ਹੰਕਾਰ ਵਿੱਚ ਉਹ ਆਪਣੀ ਬ੍ਰਹਮ ਵਿਦਿਆ ਰੂਪੀ ਮਣੀ ਗਵਾ ਲੈਂਦੇ ਨੇ। ਤੇ ਤੀਜੇ ਉਹ ਨੇ ਜਿਹੜੇ ਬ੍ਰਹਮ ਰੂਪੀ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਸੰਗਤ ਜੀ ਫਿਰ ਇਹਦੀ ਰੋਚਨੀ ਵਿੱਚ, ਸੋ ਜਿਵੇਂ ਸੱਪ ਜਿਹੜਾ ਵਾ ਉਹ ਕੀੜੇ ਮਕੌੜੇ ਖਾਂਦਾ ਹੈ, ਇਸੇ ਤਰ੍ਹਾਂ ਹੀ ਫਿਰ ਇਹ ਜੀਵਾਂ ਨੂੰ ਠੱਗ ਠੱਗ ਕੇ ਖਾਂਦੇ ਨੇ। ਇਹ ਤਿੰਨ ਤਰ੍ਹਾਂ ਦੇ ਸੱਪਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ, ਜਿਨ੍ਹਾਂ ਦੇ ਸਿਰ ਵਿੱਚ ਮਣੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਮਰਨ ਤੋਂ ਬਗੈਰ ਜਿਹੜਾ ਜੀਵਨ ਬਤੀਤ ਕਰਨਾ ਨਾ, ਇਹ ਤਾਂ ਭਾਈ ਸਰਪ ਦੀ ਉਮਰ ਵਰਗਾ ਹੈ, ਸੱਪ ਦੀ ਉਮਰ ਵਰਗਾ ਹੈ। ਸੱਪ ਦੀ ਉਮਰ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਉਹਦੇ ਅੰਦਰ ਜ਼ਹਿਰ ਪੈਦਾ ਹੁੰਦਾ ਹੈ, ਉਹ ਦੁਖੀ ਹੁੰਦਾ ਹੈ। ਬੰਦੇ ਦੀ ਉਮਰ ਜਿਵੇਂ ਜਿਵੇਂ ਵੱਧਦੀ ਜਾਂਦੀ ਹੈ, ਇਹਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ, ਇਹ ਵਿਕਾਰਾਂ ਕਰਕੇ ਦੁਖੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਕਾਮ ਪਵਸ ਵਧਾਣੀ, ਸੰਗਤ ਜੀ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਿਵੇਂ ਤਿਵੇਂ ਵਿਕਾਰ ਵੀ ਨਾਲ ਵੱਧਦੇ ਜਾਂਦੇ ਨੇ, ਬੰਦਾ ਦੁਖੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਿਮਰਨ ਤੋਂ ਬਗੈਰ, ਭਾਈ ਭਾਵੇਂ ਲੰਮੀ ਉਮਰ ਹੋਵੇ ਕਿਸੇ ਅਰਥ ਨਹੀਂ, ਉਮਰ ਭਾਵੇਂ ਛੋਟੀ ਹੋਵੇ ਹੋਵੇ ਪਰਉਪਕਾਰ ਵਾਲੀ, ਉਹ ਕਿਸੇ ਤੇ ਪਰਉਪਕਾਰ ਕਰ ਸਕਦਾ ਹੋਵੇ, ਕਿਸੇ ਦੀ ਬਾਹ ਫੜੇ, ਕਿਸੇ ਤੇ ਦਇਆ ਕਰੇ, ਸੰਗਤ ਜੀ ਉਹਦੀ ਉਮਰ ਜਿਹੜੀ ਉਹ ਪਰਉਪਕਾਰੀ ਗਿਣੀ ਜਾਂਦੀ ਹੈ। ਸਿੱਖ ਇਤਿਹਾਸ ਦੇ ਅੰਦਰ ਵੀ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਜੀ ਦੀ ਉਮਰ ਜਿਹੜੀ ਹੈ ਨਾ ਉਹਨੂੰ ਪਰਉਪਕਾਰੀ ਉਮਰ ਗਿਣਿਆ ਗਿਆ ਹੈ। ਉਮਰ ਬੜੀ ਛੋਟੀ ਸੀ 7 ਸਾਲ ਦੀ, ਪਰ ਗੱਲਾਂ ਉਹ ਵੱਡੇ ਵੱਡੇ ਅੰਗਰੇਜ਼ੀ ਅਫਸਰਾਂ ਨਾਲ ਕਰਦਾ ਸੀ, ਉਹਨਾਂ ਦੀ ਆਓ ਭਗਤ ਕਰਦਾ ਸੀ, ਪਰ ਸਮੇਂ ਨੇ ਉਹਨੂੰ ਇਜਾਜ਼ਤ ਨਾ ਦਿੱਤੀ। ਉਮਰ ਭਾਵੇਂ ਛੋਟੀ ਹੋਵੇ ਪਰ ਉਪਕਾਰ ਵਾਲੀ, ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਫਿਰ ਉਹ ਉਮਰ ਜਿਹੜੀ ਹੈ ਉਹ ਲੇਖੇ ਵਿੱਚ ਪੈਂਦੀ ਹੈ।
ਨਵ ਖੰਡਨ ਕੋ ਰਾਜ ਕਮਾਵਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਵੇਂ ਕੋਈ ਬਹੁਤੀ ਲੰਮੀ ਉਮਰ ਕਰਕੇ ਨੌ ਖੰਡ ਧਰਤੀ ਦਾ ਰਾਜ ਵੀ ਕਮਾ ਲਵੇ।
ਅੰਤ ਚਲਾ ਗੁਹਾਰੀ,
ਅੰਤ ਚਲਾ ਗੁਹਾਰੀ, ਅੰਤ ਨੂੰ ਭਾਈ ਉਹ ਹਾਰ ਕੇ ਜਾਵੇਗਾ, ਜਿੱਤ ਕੇ ਨਹੀਂ ਜਾਵੇਗਾ। ਭਾਵੇਂ ਉਹ ਨੌ ਖੰਡ ਧਰਤੀ ਦਾ ਰਾਜ ਕਮਾ ਰਿਹਾ ਹੈ, ਪਰ ਹਜ਼ੂਰ ਕਹਿੰਦੇ ਅੰਤ ਨੂੰ ਉਹ ਹਾਰ ਕੇ ਜਾਵੇਗਾ, ਜਿੱਤੇਗਾ ਨਹੀਂ। ਇੱਕ ਫਕੀਰ ਇੱਕ ਦਰਿਆ ਦੇ ਕਢਾਰੇ ਤੇ ਰੇਤੇ ਵਿੱਚ ਲੇਟਿਆ ਹੋਇਆ ਸੀ। ਜਦੋਂ ਸਿਕੰਦਰ ਆਇਆ ਉਹਨੇ ਫਕੀਰ ਨੂੰ ਪੁੱਛਿਆ ਵੀ ਤੂੰ ਇੱਥੇ ਕਿਵੇਂ? ਉਹਨੇ ਕਿਹਾ ਮੈਂ ਪ੍ਰਭੂ ਦੀ ਇਬਾਦਤ ਵਿੱਚ ਹਾਂ। ਫਕੀਰ ਨੇ ਪੁੱਛਿਆ ਤੂੰ ਕਿਵੇਂ? ਕਹਿੰਦਾ ਮੈਂ ਹਿੰਦੁਸਤਾਨ ਨੂੰ ਜਿੱਤਣ ਵਾਸਤੇ ਆਇਆ ਹਾਂ। ਫਕੀਰ ਨੇ ਪੁੱਛਿਆ ਫਿਰ ਹਿੰਦੁਸਤਾਨ ਨੂੰ ਜਿੱਤ ਕੇ ਕੀ ਕਰੇਂਗਾ? ਉਹਨੇ ਕਿਹਾ ਫਿਰ ਹੋਰ ਮੁਲਕ ਜਿੱਤਾਂਗਾ। ਫਕੀਰ ਸਵਾਲ ਕਰੀ ਗਿਆ, ਸਿਕੰਦਰ ਇਹੀ ਗੱਲ ਕਹੀ ਗਿਆ ਵੀ ਮੈਂ ਫਿਰ ਫਲਾਣਾ ਦੇਸ਼ ਜਿੱਤਾਂਗਾ, ਫਲਾਣਾ ਜਿੱਤਾਂਗਾ। ਉਹਨੇ ਕਿਹਾ ਫਿਰ ਕੀ ਕਰੇਂਗਾ? ਉਹਨੇ ਕਿਹਾ ਫਿਰ ਸਾਰੀ ਦੁਨੀਆਂ ਨੂੰ ਜਿੱਤ ਕੇ ਨਾ ਫਿਰ ਮੈਂ ਸੁੱਖ ਪ੍ਰਾਪਤ ਕਰਾਂਗਾ। ਫਕੀਰ ਹੱਥ ਤੇ ਹੱਥ ਮਾਰ ਕੇ ਹੱਸ ਪਿਆ, ਕਹਿਣ ਲੱਗਾ ਤੂੰ ਇੰਨੇ ਪਵਾੜੇ ਕਰਕੇ ਇੰਨੀ ਜਨਤਾ ਨੂੰ ਮਾਰ ਕੇ ਸੁੱਖ ਦੀ ਆਸ ਰੱਖੀ ਹੈ, ਪਤਾ ਨਹੀਂ ਕਿ ਤੈਨੂੰ ਸੁੱਖ ਪ੍ਰਾਪਤ ਹੋਵੇ ਕਿ ਨਾ ਹੋਵੇ। ਕੋਈ ਤੇਰੇ ਨਾਲ ਤਗੜਾ ਅੱਗੋਂ ਮਿਲ ਪਿਆ ਤੇ ਫਿਰ ਤੈਨੂੰ ਸੁੱਖ ਕਿੱਥੋਂ ਮਿਲਣਾ? ਪਰ ਵੇਖ ਮੈਂ ਸੁਖੀ ਹਾਂ, ਮੈਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਸੇ ਤਰ੍ਹਾਂ ਕੋਈ ਨੌ ਖੰਡ ਧਰਤੀ ਦਾ ਰਾਜ ਕਮਾ ਲਵੇ, ਸਾਰੀ ਧਰਤੀ ਨੂੰ ਜਿੱਤ ਕੇ ਆਪਣੇ ਵੱਸ ਵਿੱਚ ਕਰ ਲਵੇ, ਪਰ ਅਖੀਰ ਨੂੰ ਉਹ ਹਾਰ ਕੇ ਜਾਂਦਾ ਹੈ। ਜਦੋਂ ਸਿਕੰਦਰ ਮਰਨ ਲੱਗਾ ਤੇ ਉਹਨੇ ਗੱਲ ਕਹੀ ਸੀ ਵੀ ਮੇਰੇ ਹੱਥ ਖੱਪੜ ਤੋਂ ਬਾਹਰ ਰੱਖਿਓ ਜੇ, ਤਾਂ ਕਿ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਇੱਡਾ ਵੱਡਾ ਰਾਜਾ ਅੱਜ ਖਾਲੀ ਹੱਥੀ ਜਾ ਰਿਹਾ ਹੈ। ਸਈਆ ਜੀ ਭਾਵੇਂ ਨੌ ਖੰਡ ਧਰਤੀ ਦਾ ਰਾਜ ਕਮਾ ਲਏ, ਕੋਈ ਪਾਪ ਕਰੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਪਰ ਅੰਤ ਨੂੰ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੱਲੇ ਜੋ ਆਰੀ ਦੋਵੇਂ ਹੱਥ ਝਾੜ ਕੇ ਤੁਰ ਜਾਂਦੇ ਨੇ, ਪੱਲੇ ਕੁਛ ਵੀ ਨਹੀਂ ਪੈਂਦਾ, ਅੰਤ ਨੂੰ ਹਾਰ ਕੇ ਜਾਂਦੇ ਹਨ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ,
ਗੁਣਾਂ ਦਾ ਖਜ਼ਾਨਾ ਪਰਮਾਤਮਾ ਹੈ, ਪਰਮਾਤਮਾ ਕੋਲ ਬੇਅੰਤ ਗੁਣ ਹਨ, ਬੇਅੰਤ ਜੀਵਾਂ ਤੇ ਪਰਉਪਕਾਰ ਕਰਦਾ ਹੈ ਤੇ ਉਹਦੇ ਗੁਣਾਂ ਨੂੰ ਉਹੀ ਪੁਰਸ਼ ਗਾਉਂਦੇ ਹਨ।
ਜਾ ਕਉ ਕਿਰਪਾ ਧਾਰੀ,
ਜਿਹਨਾਂ ਉੱਤੇ ਵਾਹਿਗੁਰੂ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸੰਗਤ ਜੀ ਉਹੀ ਉਹਦੇ ਗੁਣਾਂ ਦਾ ਗਾਇਨ ਕਰਦੇ ਹਨ।
ਸੁਖੀਆ ਧਨ ਉਸ ਜਨਮਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵ ਉਹ ਮਨੁੱਖ ਸੁਖੀਆ ब्रह्मानंद सिंह नु प्राप्त करके सुखी है।
नानक तिस बलहारी
उसका जन्म भी धमता दे योग है जिन्हें ब्रह्मानंद नु प्राप्त कर लिया है ते सच्चे पातशाह भी कहते ने फिर ओ सुखी है उन किसी प्रकार का कोई दुख नहीं संगत जी दुख विच भी सुखी मनाता है ते ऐसे मनुख तो जेड़ा प्रभु दे गुण गाउंदा है सुखी है सच्चे पातशाह भी कहते असीं उहदे तो बलिहार जांदे हाँ कुर्बान जांदे हाँ सतगुरां ने पावन हुक्मनामे की दात विच आपां नूं बख्शिशां कीतियां ने। हुण चल रही लड़ीवार कथा जो राग बिलावल विच है सतगुरु गुरु ग्रंथ साहिब जी दे अंग 844 ते राग बिलावल विच कथा चल रही है। तीन पदियां की कथा आपां पिछे सरवण कीती है। चौथा पदा धन गुरु नानक देव जी दे पावन शब्द दा आओ प्यार सहित सरवण करिए जी।
महल बुलाइए
सच्चे पातशाह जी कहंदे ने भाई जिन्हां दे अंदर गुण ने जेडे जागे ने हे जिग्यासु रूप सखिए उन्हां नूं प्रभु परमात्मा अपने स्वरूप रूपी महल विच बुलाउंदा
भगत सनेही राम।
सच्चे पातशाह जी कहिंदे जिहड़े आराम परमेश्वर दे भगती दे सदैव प्रेमणा हन। जीव इस्तरी का जिक्र चल रहा है जेड़िया जीव इस्तरियां रमे राम परमात्मा की भगती प्रेमणा हन उन्होंने परमेश्वर अपने स्वरूप रूपी महल विच बुला लेंदा है उन्होंने अपने कंठ ला लेंदा है अपने स्वरूप विच अपने घर विच उन्होंने जगह देंदा है। हे जीव इस्तरी तुम ही उस रमयो राम दी भगती दी प्रेमण बन कर
गुरमत मन रहसी।
सच्चे पातशाह जी कहते जिन्हां दे मन हिरदे विच गुरु दी मत गुरु दा उपदेश गुरु दी सिख्या रहसी टिकी रहिंदी है।
जस देही राम
हे भाई ਉਹਨਾਂ ਦੀ ਅਸਥੂਲ ਅਤੇ ਸੂਖਮ ਦੇਹੀ ਜਿਹੜੀ ਹੈ ਨਾ ਇਹ ਸੀ ਜਿਸ ਮੁਕਤੀ ਨੂੰ ਪ੍ਰਾਪਤ ਕਰ ਲੈਂਦੀ ਹੈ।
ਮਨ ਮਾਰ ਰੀਜਾ ਸ਼ਬਦ ਸੀਜਾ।
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਨ੍ਹਾਂ ਨੇ ਭਾਈ ਜਿਹੜੀ ਜੀਵ ਇਸਤਰੀ ਨੇ ਮਨ ਨੂੰ ਮਾਰ ਕੇ ਪ੍ਰਸੰਨ ਚਿੱਤ ਰਹਿਣਾ ਕੀਤਾ ਸ਼ਬਦ ਸੀਜਾ ਗੁਰੂ ਦੇ ਸ਼ਬਦ ਦੁਆਰਾ ਉਹਨੂੰ ਸੋਝੀ ਪ੍ਰਾਪਤ ਹੋਈ ਗੁਰੂ ਦੇ ਸ਼ਬਦ ਦੁਆਰਾ ਉਹਨੂੰ ਸੀਜੇ ਮੁਕਤੀ ਦੀ ਪ੍ਰਾਪਤੀ ਹੋਈ।
ਤੈ ਲੋਕ ਨਾਥ ਪਛਾਣ ਆਏ
ਅਤੇ ਤਿੰਨਾਂ ਲੋਕਾਂ ਦਾ ਜੋ ਮਾਲਕ ਹੈ ਪਰਮੇਸ਼ਵਰ ਜਿਨ੍ਹਾਂ ਨੇ ਮਨ ਨੂੰ ਮਾਰ ਕੇ ਪ੍ਰਸੰਨ ਚਿੱਤ ਰਹਿਣਾ ਕੀਤਾ ਸ਼ਬਦ ਦੁਆਰਾ ਸੋਝੀ ਪ੍ਰਾਪਤ ਕੀਤੀ ਉਹ ਤਿੰਨਾਂ ਲੋਕਾਂ ਦੇ ਮਾਲਕ ਨੂੰ ਪਛਾਣ ਲੈਂਦੇ ਨੇ। ਜਿਵੇਂ ਆਪਾਂ ਕੱਲ ਵੀ ਭਗਤ ਰਵਿਦਾਸ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕੀਤੀ ਸੀ ਜਦੋਂ ਪਰਮੇਸ਼ਰ ਸਨਮੁੱਖ ਹੋਇਆ ਤੇ ਪਰਮੇਸ਼ਵਰ ਬੋਲਿਆ ਨਾ ਤੇ ਭਗਤ ਜੀ ਨੇ ਪਛਾਣ ਲਿਆ ਵੀ ਪਰਮੇਸ਼ਵਰ ਆਪ ਆਇਆ ਹੈ ਤੇ ਭਗਤ ਜੀ ਕਹਿਣ ਲੱਗੇ ਕਾਰਨ ਕਵਣਿਆ ਬੋਲ महाराज की सबब है, की कारण है, क्यों नहीं बोलते? संगत जी उन्होंने ये पहचान हो जाती है, तो तिना लोगों के नाथ मालक प्रभु पहचान लेंगे। जिमें हम बजुर्ग भावें कित भी खलोता हो संगत जी वो परिवार के जी उन झट पहचान लेंगे ने साडा बापू है। इस तरह ही जिन्होंने मन में मारिया प्रसन्न चित रहना किया शब्द द्वारा सोझी प्राप्त की तिना लोगों के मालक वाहगुरु ने पछाण लेंगे ने कि साडा मालक है, ये साडा कसम है।
मन डीग डोल ना जाए कत ही
सच्चे पातशाह भी कहते भाई फिर उन्होंने मन डावा डोल होके किते भी नहीं जाता, उन्होंने मन डावा डोल नहीं होता कि कभी कुछ संगत विच कभी संगत विच कभी मड़िया मट्टा ते कभी कवरां ते कभी सियाणियां दे कोल। अजकल वरी रिवाज तुर पिया कई पैसे दे दे के लोगों को अपने मगर ला रहे हैं। संगत जी तन हन वो गुरु के सिख जिन्हों का मन डावा डोल नहीं होंदा, भावें कोई सोने का बन के भी सामने क्यों ना आ जाए। भाई तिलकू जी गढ़ चंकर के रहने वाले उत्ते एक योगी है जिन्हें मुक्ति का सदा वर्त ला रखा सी। सारे पिंड के लोग तो योगी तो मुक्ति लैन वास्ते चले गए। भाई तिलकू गुरु का सिख है, अडोल अपने घर में बैठा होया सिमरन भजन करता। संगे जी तो योगी ने पूछया कि होर भी कोई तुहाडे पिंड विच बंदा रह गया जिहड़ा मुक्ति लैण वास्ते नहीं आया? लोगों ने कहा हाँ भाई तिलकू जी ने, वो नहीं आए। योगी ने कहा जाओ नहीं लियाओ। लोग गए, भाई तिलकू जी ने दरवाजा बंद कर लिया, आवाजा मारिया दरवाजे में धक्के धुके मारे, भाई तिलकू जी ने आवाज ही नहीं दिती, अडोल बैठा रहा। लोग चले गए जाके योगी नूं कहण लगे जी उन्हें बूआ खोल दा। हुण योगी ने ना अपनी तांत्रिक शक्ति दे नाल संगत जी हनेरी चलाई, दरख्त पुट पुट के भाई तिलकू के घर में सुटे। भाई तिलकू जी अडोल रहे, मन नहीं डोलिया, मन डावा डोल नहीं होया भी की बनेगा, अडोल बैठे सबर जुड़े रहे। आखिरकार जब योगी ने वेख्या भी मेरा ये भी दार ही चलिया, फिर वो आप आया। आन के उन्हें भाई तिलकू का दरवाजा खड़काया, वाजा मारियों, भाई तिलकू जी फिर चुप करके बैठे रहे। फिर उन्हें आवाज दिती, कह लगा गुरसिखा तेरे गुरु का वास्ता ही बुआ खोल। हुण जो गुरु का वास्ता सुनिया तो भाई तिलकू जी ने बुआ खोलिया। जब योगी ने वेख्या मत्थे दा जाओ जलाओ सिमरन भजन की बरकत, हैरान रह गया। कहन लगा तेरा गुरु कौन है? कहन लगा मेरा गुरु धन गुरु अर्जन देव सच्चे पातशाह है। कहन लगा फिर उन्होंने मैनू भी दर्शन करा। कहन लगा ठीक है। योगी ने फिर पुछ लिया कि उन्होंने उम्र कितनी है? भाई तिलकू जी कहते उन्होंने उम्र कोई है ਪੰਤਾਲੀ ਸਾਲ ਦੀ। ਕਹਿਣ ਲੱਗਾ ਫਿਰ ਅਜੇ ਤਾਂ ਮੁੰਡਾ ਹੀ ਹੈ, ਹੁਣ ਮੈਂ ਮੁੰਡੇ ਲੈ ਕੇ ਜਾ ਕੇ ਸਿਰ ਝੁਕਾਵਾਂਗਾ, ਮੇਰੀ ਤਾਂ ਉਮਰ ਬੜੀ ਹੈ। ਕਈਆਂ ਨੂੰ ਉਮਰ ਦਾ ਵੀ ਹੰਕਾਰ ਹੁੰਦਾ ਨਾ ਜੀ, ਤੇ ਮੈਂ ਤਾਂ ਹੁਣ ਬੁੱਢਾ ਹੋ ਗਿਆ ਤੇ ਇਹ ਕੱਲ ਦਾ ਛੋਕਰਾ ਹੈ ਤੇ ਮੈਂ ਹੁਣ ਇਹਦੇ ਗਾੜੀ ਝੁਕਾਂ। ਜੋਗੀ ਫਿਰ ਵੇਰ ਗਿਆ, ਪਰ ਫਿਰ ਮਨ ਚ ਵਿਚਾਰ ਆਈ ਤੇ ਭਾਈ ਤਿਲਕੂ ਨੂੰ ਪੁੱਛ ਪਿਆ ਵੀ ਤੁਹਾਡਾ ਗੁਰੂ ਸੱਚੇ ਪਾਤਸ਼ਾਹ ਜੀ ਨੂੰ। ਭਾਈ ਤਿਲਕੂ ਜੀ ਕਹਿਣ ਲੱਗੇ ਅੰਤਰ ਜਾਣੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤਾ। ਫਿਰ ਮਨ ਦੇ ਵਿਚਾਰ ਲੈ ਕੇ ਤੁਰਿਆ, ਅੰਮ੍ਰਿਤਸਰ ਸਾਹਿਬ ਆਏ, ਇੱਕ ਤੰਬੂ ਦੇ ਸਤਿਗੁਰਾਂ ਨੇ ਉਹਨਾਂ ਨੂੰ ਟਿਕਾ ਦਿੱਤਾ, ਦੂਜੇ ਤੰਬੂ ਸੱਚੇ ਪਾਤਸ਼ਾਹ ਵੀ ਟਿਕ ਗਏ। ਹਜ਼ੂਰ ਨੇ ਜੋਗੀ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਤੁਹਾਡਾ ਸੱਜਾ ਕੰਨ ਕਿਵੇਂ ਪੱਟ ਹੈ? ਜੋਗੀ ਨੇ ਫਟਾਫਟ ਹੱਥ ਮਾਰਿਆ, ਸੱਜੇ ਕੰਨ ਨੂੰ ਯਾਦ ਆ ਗਈ। ਕਹਿਣ ਲੱਗਾ ਮਹਾਰਾਜ ਮੈਂ ਸਮੁੰਦਰ ਵਿੱਚ ਜਾ ਰਿਹਾ ਸਾਂ ਤੇ ਤੂਫਾਨ ਆ ਗਿਆ, ਉੱਥੇ ਬਲੀ ਦੇਣ ਦੀ ਲੋੜ ਪਈ ਤੇ ਉਹ ਜਹਾਜ਼ ਵਾਲੇ ਨੇ ਮੇਰੀ ਬਲੀ ਦੇ ਦਿੱਤੀ, ਮੈਨੂੰ ਧੱਕਾ ਮਾਰ ਕੇ ਸਮੁੰਦਰ ਹੀ ਸੁੱਟ ਦਿੱਤਾ। ਉਦੋਂ ਕਿਹਾ ਮੱਚ ਨੇ ਮੇਰਾ ਕੰਨ ਤੋੜ ਕੇ ਖਾ ਲਿਆ। ਸੱਚੇ ਪਾਤਸ਼ਾਹ ਵੀ ਨੇ ਨਾ ਜੀ ਤੰਬੂ ਦੇ ਥੱਲਿਓਂ ਦੀ ਹੱਥ ਕਰਕੇ ਕਹਿਣ ਲੱਗੇ ਆਹ ਵਾਲਾ ਤੇਰਾ ਹੀ ਹੈ। ਜਦੋਂ ਵਾਲਾ ਵੇਖਿਆ ਨਾ ਆਪਦਾ ਤੇ ਫਿਰ ਤਾਂ ਤੜ ਪੁੱਟਿਆ, ਕਹਿਣ ਲੱਗਾ ਮਹਾਰਾਜ ਹੁਣ ਤੰਬੂ ਚੁੱਕੋ, ਮੈਨੂੰ ਦਰਸ਼ਨ ਦਿਓ, ਦਰਸ਼ਨ ਦੀ ਜੈ ਕੋਲ ਕੇ ਵਾਰ, ਹੁਣ ਕਿਰਪਾ ਕਰੋ ਮਹਾਰਾਜ ਮੈਨੂੰ ਆਪਣੇ ਦਰਸ਼ਨ ਦੇ ਵਾਰ ਬਖਸ਼ਿਸ਼ ਕਰੋ। ਸੰਗਿਆ ਜੀ ਫਿਰ ਉਹ ਜੋਗੀ ਵੀ ਗੁਰੂ ਕਾ ਸਿੱਖ ਬਣ ਗਿਆ। ਮਨ ਡੀਗ ਡੋਲ ਨਾ ਜਾਏ ਕਤੋਈ, ਸੰਗਿਆ ਜੀ ਫਿਰ ਉਹਨਾਂ ਦਾ ਮਨ ਜਿਹੜਾ ਨਾ ਇਹ ਡਾਵਾ ਡੋਲ ਨਹੀਂ ਹੁੰਦਾ, ਕਿਤੇ ਨਹੀਂ ਜਾਂਦਾ। ਭਾਵੇਂ ਕੋਈ ਕਰੋੜਾਂ ਰੁਪਈਆ ਲੈ ਕੇ ਆ ਜਾਵੇ, ਭਾਵੇਂ ਕੋਈ ਸੋਹਣੇ ਦਾ ਬਣ ਕੇ ਆ ਜਾਵੇ, ਭਾਵੇਂ ਕੋਈ ਇਹ ਕਹੇ ਵੀ ਮੇਰੇ ਕੋਲ ਬੜੀਆਂ ਬੜੀਆਂ ਕਰਾਮਾਤਾਂ ਹਨ, ਉਹ ਨਹੀਂ ਡੋਲਦੇ, ਨਹੀਂ ਜਾਂਦੇ ਉਹਨਾਂ ਦੇ ਪਿੱਛੇ। ਸੰਗਤ ਜੀ ਉਹ ਤਾਂ ਆਪਣੇ ਗੁਰੂ ਦੀ ਰਜਾ ਵਿੱਚ ਸਵਰਨ ਭਜਨ ਵਿੱਚ ਜੁੜੇ ਰਹਿੰਦੇ ਨੇ, ਭੁੱਖੇ ਰਹਿ ਕੇ ਗੁਜ਼ਾਰਾ ਕਰ ਲੈਂਦੇ ਨੇ, ਪਰ ਉਹ ਆਪਣੇ ਗੁਰੂ ਦਾ ਦਰ ਨਹੀਂ ਛੱਡਦੇ। ਜਿਹਨਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਹਨਾਂ ਨੇ ਆਪਣੇ ਮਨ ਨੂੰ ਮਾਰ ਲਿਆ ਪਰ ਸਨ ਚਿੱਤ ਨੇ, ਸੰਗਤ ਜੀ ਉਹ ਤਾਂ ਇੱਕ ਦਾਣਾ ਕਦੇ ਚਣਿਆਂ ਦਾ ਮਿਲ ਜਾਵੇ ਤੇ ਉਹ ਵੀ ਵੰਡ ਕੇ ਛਕ ਲੈਂਦੇ ਨੇ। ਇਹਨਾਂ ਉਹਨਾਂ ਨੂੰ ਸੰਤੋਖ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਇਹਨਾਂ ਕਰਾਮਾਤੀਆਂ ਦੇ ਪਿੱਛੇ ਨਹੀਂ ਆਉਂਦੇ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਮਨ ਡਾਵਾਂ ਡੋਲ ਹੋ ਕੇ ਕਦੇ ਵੀ ਭਟਕਦਾ ਨਹੀਂ। ਪਿਓ ਫਲਾੜਾ ਬਾਬਾ ਬੜਾ ਸਿਆਣਾ ਤੇ ਮੈਂ ਉਹਦੇ ਕੋਲ ਜਾਵਾਂ, ਫਲਾੜੀ ਕਬਰ ਬੜੀ ਪੂਰੀ ਯੋਗ ਹੈ ਤੇ ਉੱਥੇ ਪਹੁੰਚਾਂ, ਸਤਿਗੁਰੂ ਜੀ ਕਹਿੰਦੇ ਨਹੀਂ ਉਹ ਭਟਕਦੇ ਨਹੀਂ, ਹੁਣ ਟਿਕਾਓ ਵਿੱਚ ਨੇ। ਤੇ ਸੰਗਤ ਜੀ ਜਿਹੜੇ ਟਿਕਾਓ ਵਿੱਚ ਨਹੀਂ, ਜਿਹਨਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ, ਉਹਨਾਂ ਨੂੰ ਕਬਰਾਂ ਤੋਂ ਵੀ ਕੱਖ ਨਹੀਂ ਮਿਲਣਾ, ਉਹਨਾਂ ਨੂੰ ਧਾਗੇ ਤਬੀਤਾ ਵਾਲਿਆਂ ਕੋਲੋਂ ਵੀ ਕੱਖ ਨਹੀਂ ਲੱਭਣਾ। ਜੇ ਉਹਨਾਂ ਦੇ ਕੋਲ ਕੁਛ ਹੁੰਦਾ ਤੇ ਉਹ ਤੁਹਾਨੂੰ ਆਪਣੇ ਪਿੱਛੇ ਕਿਉਂ ਲਾਉਂਦੇ? ਜਿਹਨਾਂ ਦੇ ਕੋਲ ਹੈ ਨਾ ਜੀ, ਸਤਿਗੁਰੂ ਜੀ ਕਹਿੰਦੇ ਜਿਹੜਾ ਹਰ ਪਾਇਓ ਤਿੰਨੇ ਛਪਾਇਓ। ਜਿਹਨਾਂ ਦੇ ਕੋਲ ਹੀਰਾ ਹੋਵੇ ਨਾ ਹੀਰਾ, ਤੇ ਉਹ ਉਜਾਗਰ ਨਹੀਂ ਕਰਦੇ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਯਤਨ ਕਰਦੇ ਨੇ, ਭੇਲੂ ਕਹਿ ਰਹੇ ਕਿਸੇ ਨੂੰ ਪਤਾ ਨਾ ਲੱਗੇ। ਤੇ ਜਿਹਨਾਂ ਕੋਲ ਅਗੰਨੀਆਂ ਤਾਕਤਾਂ ਨੇ ਨਾ ਸੰਗਤ ਜੀ, ਉਹ ਵੀ ਇਹਨਾਂ ਨੂੰ ਲੁਕਾ ਕੇ ਰੱਖਣ ਦਾ ਯਤਨ ਕਰਦੇ ਨੇ ਵੀ ਲੋਕਾਂ ਨੂੰ ਪਤਾ ਨਾ ਲੱਗ ਜਾਵੇ, ਨਹੀਂ ਤੇ ਲੋਕਾਂ ਨੇ ਕੋਹ ਕੇ ਲੈ ਜਾਣੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਮਨ ਡਾਵਾਂ ਡੋਲ ਹੋ ਕੇ ਕਦੇ ਵੀ ਕਿਸੇ ਕੁਸੰਗਤ ਵਿੱਚ ਮਾੜੇ ਪਾਸੇ ਨਹੀਂ ਜਾਂਦਾ।
ਆਪਣਾ ਪਿਰ ਜਾਣਾ
ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਆਪਣੇ ਫਿਰ ਪਤੀ ਮਾਲਕ ਵਾਹਿਗੁਰੂ ਨੂੰ ਜਾਣੇ ਜਾਣਦੇ ਹਨ।
ਆਧਾਰ ਤੇਰਾ ਤੂੰ ਖਸਮ ਮੇਰਾ,
ਫਿਰ ਬੇਨਤੀ ਕਰਦੇ ਨੇ ਹੇ ਮਾਲਕ ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਖਸਮ ਹੈ, ਤੇ ਮੈਨੂੰ ਤੇਰਾ ਹੀ ਆਧਾਰ ਹੈ, ਤੇਰਾ ਹੀ ਆਸਰਾ ਹੈ।
ਮੈਂ ਤਾਨ ਤਕੀਆ ਤੇਰਾ,
ਹੇ ਸੱਚੇ ਪਾਤਸ਼ਾਹ ਇਸ ਲੋਕ ਵਿੱਚ ਵੀ ਮੈਨੂੰ ਤੁਹਾਡਾ ਤਾਨ ਹੈ। ਤਾਨ ਕਹਿੰਦੇ ਨੇ ਬਲ ਨੂੰ, ਇਹ ਜਿਹੜਾ ਬਲ ਹੈ ਨਾ ਇਹ ਤੁਹਾਡਾ ਦਿੱਤਾ ਹੋਇਆ ਇਸ ਲੋਕ ਵਿੱਚ, ਅਤੇ ਪਰਲੋਕ ਵਿੱਚ ਵੀ ਤੁਹਾਡਾ ਤਕੀਆ, ਤੇਰੇ ਦਰ ਤੇ ਤੇਰਾ ਤਕੀਆ, ਦਰ ਤੇ ਆਸਰਾ। ਮਹਾਰਾਜ ਪਰਲੋਕ ਵਿੱਚ ਵੀ ਮੈਨੂੰ ਤੁਹਾਡਾ ਹੀ ਆਸਰਾ।
ਸਾਚ ਸੂਚਾ ਸਦਾ ਨਾਨਕ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਪ੍ਰਾਣੀ ਸੱਚੇ ਨਾਮ ਨਾਲ ਜੁੜੇ ਰਹਿੰਦੇ ਨੇ ਨਾ, ਸਦੀਵ ਕਾਲ ਜੁੜ ਜਾਂਦੇ ਨੇ, ਫਿਰ ਉਹ ਸਦਾ ਹੀ ਸੂਚਾ ਪਵਿੱਤਰ ਹੋ ਜਾਂਦੇ ਹਨ। ਸੰਗਤ ਜੀ, ਨਾਮ ਨਾਲ ਜੁੜਿਆ ਹੀ ਪਵਿੱਤਰਤਾ ਹੀ ਪ੍ਰਾਪਤ ਹੁੰਦੀ ਹੈ। ਜਿਹੜਾ ਬਾਹਰੀ ਸ਼ਤਾਨ ਹੈ ਨਾ, ਇਹ ਤਾਂ ਆਲਸ ਤੋਂ ਬਚਣ ਵਾਸਤੇ ਹੈ। ਕੋਈ ਇੱਕ ਵਾਰੀ ਕਰ ਲਵੇ, ਕੋਈ ਚਾਰ ਵਾਰੀ ਕਰ ਲਵੇ, ਕੋਈ ਦਸ ਵਾਰੀ ਕਰ ਲਵੇ, ਇਹ ਤਾਂ ਆਲਸ ਤੋਂ ਬਚਣ ਵਾਸਤੇ ਹੈ। ਪਵਿੱਤਰਤਾ ਹੀ ਤਾਂ ਨਾਮ ਰੂਪੀ ਜਲ ਵਿੱਚ ਇਸ਼ਨਾਨ ਕੀਤੇ ਹੁੰਦੀ ਹੈ। ਜਦੋਂ ਬੰਦਾ ਨਾਮ ਨਾਲ ਜੁੜ ਜਾਂਦਾ ਹੈ, ਨਾਮ ਜਪਦਾ ਹੈ, ਫਿਰ ਉਹ ਪਵਿੱਤਰ ਹੋ ਜਾਂਦਾ।
ਸ਼ਬਦ ਝਾਗਰ ਨਬੇਰਾਓ,
ਗੁਰ ਸ਼ਬਦ ਦੀ ਕਮਾਈ ਕਰਕੇ ਸੰਗਤ ਜੀ, ਫਿਰ ਉਹ ਆਪਣਾ ਝਗੜਾ ਆਵਾਗੌਣ ਦਾ ਜਿਹੜਾ ਝਗੜਾ ਹੈ ਨਾ, ਉਹ ਨਬੇਰੋ ਨਬੇੜ ਲੈਂਦੇ ਹਨ, ਫਿਰ ਉਹ ਆਵਾਗੌਣ ਦੇ ਝਗੜੇ ਤੋਂ ਰਹਿ ਜਾਂਦੇ ਨੇ, ਫਿਰ ਉਹ ਵਾਰ ਵਾਰ ਭਰਮਦੇ ਨਹੀਂ, ਆਉਂਦੇ ਜਾਂਦੇ ਨਹੀਂ। ਇਹ ਸਤਿਗੁਰੂ ਜੀ ਨੇ ਉਹਨਾਂ ਦੀ ਨਿਸ਼ਾਨੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣੇ ਸਰੂਪ ਰੂਪੀ ਮਹਿਲ ਵਿੱਚ, ਆਪਣੇ ਸਰੂਪ ਰੂਪੀ ਘਰ ਵਿੱਚ ਬੁਲਾਉਂਦਾ ਹੈ। ਇਹ ਗੁਣ ਹੋਣ ਤਾਂ ਹੀ ਬਾਪੂ ਨੇ ਆਵਾਜ਼ ਮਾਰਨੀ ਵੀ ਆ ਜਾ ਹੁਣ ਘਰ ਨੂੰ, ਤੇ ਜੇ ਗੁਣ ਪ੍ਰਾਪਤ ਨਾ ਹੋਏ ਭਟਕਦੇ ਰਹੇ, ਫਿਰ ਬਾਪੂ ਨੇ ਆਵਾਜ਼ ਨਹੀਂ ਮਾਰਨੀ। ਗੁਰੂ ਕਿਰਪਾ ਕਰੇ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਜੋ ਰਾਗ ਬਲਾਵਲ ਦੇ ਵਿੱਚ ਸ਼ੰਤ ਬੱਕੜੇ ਸੀ, ਇਹਦੀ ਵਿਚਾਰ ਸੰਪੂਰਨ ਹੋਈ ਹੈ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਮਨ ਦਾ ਟਿਕਾਓ ਬਖਸ਼ਿਸ਼ ਕਰੋ, ਸਿਮਰਨ ਭਜਨ ਦੀਆਂ ਬਾਤਾਂ ਦਿਓ। ਹੁਣ ਕਈ ਵਾਰ ਕਈ ਵੀਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸੰਗਤ ਜੀ ਮੂਲ ਮੰਤਰ ਤੇ ਗੁਰਮੰਤਰ ਦੀ ਦਾਤ ਪ੍ਰਾਪਤ ਕਰਕੇ ਪੂਰੇ ਪੁੱਛਦੇ ਨੇ ਵੀ ਮੈਨੂੰ ਨਾਮ ਦੀ ਦਾਤ ਮਿਲ ਜਾਵੇ। ਭੜਵਿਆ ਤੁਸੀਂ ਤੇ ਪੰਜਾਂ ਪਿਆਰਿਆਂ ਨੇ ਦਾਤ ਦਿੱਤੀ, ਹੁਣ ਤੂੰ ਦੀ ਕਮਾਈ ਕਰ, ਤੂੰ ਹੁਣ ਗਾੜੀ ਪੁੱਛਦਾ ਨਾ ਕਰ ਤੂੰ ਮੈਨੂੰ ਕਿਵੇਂ ਮਿਲੇ, ਤੂੰ ਇਹਦੀ ਕਮਾਈ ਕਰ, ਮਿਹਨਤ ਕਰ। ਹੁਣ ਕਿਸੇ ਬੰਦੇ ਨੂੰ ਟਰੈਕਟਰ ਮਿਲ ਜਾਵੇ ਨਾ, ਤੇ ਜੇ ਉਹ ਮਿਹਨਤ ਨਾ ਕਰੇ ਤੇ ਫਿਰ ਸੰਗਤ ਜੀ ਇਸੇ ਤਰ੍ਹਾਂ ਹੀ ਜਿਹਨਾਂ ਨੂੰ ਸਿਮਰਨ ਭਜਨ ਮਿਲ ਗਿਆ ਉਹਨਾਂ ਨੂੰ ਕਮਾਈ ਕਰਨੀ ਚਾਹੀਦੀ ਹੈ, ਜਿਹਨਾਂ ਕੋਲ ਕੋਈ ਸੰਦ ਆ ਗਿਆ ਉਹਨਾਂ ਨੂੰ ਕਮਾਈ ਕਰਨੀ ਚਾਹੀਦੀ ਹੈ, ਨਹੀਂ ਕਿ ਉਹਨੂੰ ਵੇਖੀ ਜਾਓ ਰੱਖੀ ਜਾਓ। ਸੱਚੇ ਪਾਤਸ਼ਾਹ ਜੀ ਚਰਨਾਂ 'ਚ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਮਨ ਦਾ ਟਿਕਾਓ ਦਿਓ, ਜਿਹਨਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਸੱਚੇ ਪਾਤਸ਼ਾਹ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ, ਸਿਮਰਨ ਭਜਨ ਦੀਆਂ ਦਾਤਾਂ ਦਿਓ, ਗੁਰਬਾਣੀ ਨਾਲ ਜੋੜੋ, ਤਾਂ ਕਿ ਅਸੀਂ ਵੀ ਆਪਣੇ ਮਨ ਨੂੰ ਟਿਕਾ ਕੇ ਤੁਹਾਡੇ ਚਰਨਾਂ ਨਾਲ ਸਦੀਵ ਕਾਲ ਜੁੜੇ ਰਹੀਏ। ਆਵਾਜਾਉਣ ਦਾ ਜਿਹੜਾ ਝਗੜਾ ਹੈ ਮਹਾਰਾਜ, ਇਹਨੂੰ ਅਸੀਂ ਨਬੇੜ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਮੈਂ ਆਧਾਰ ਤੇਰਾ ਤੂੰ ਖਸਮ ਮੇਰਾ, ਮੈਂ ਤਾਨ ਤਕੀਆ ਤੇਰਾ,
ਸਾਚ ਸੂਚਾ ਸਦਾ ਨਾਨਕ। ਵਾਹਿਗੁਰੂ ਜੀ ਕੀ ਫਤਿਹ।